सन्मान योग चवर शतर तख दे मालक साहिब श्री गुरु ग्रंथ साहिब सचे पातशाह जी दी पावन पवित्र हजूरी अंदर सतगुरु गुरु तेग बहादुर सचे पातशाह जी हाजूर दे शहादत दिवस नाल संबंधित गुरमत दीवान दी आप जी ने हाजरी भरी है और सत्कार योग सिंह साहब जी ने सतगुरु गुरु तेग बहादुर सच्चे पातशाह हाजूर दे अमृत बचन नू आधार बना के आप जी नाल विचारां दी सांझ पाई है। आओ धन गुरु ग्रंथ साहब जितने को सोजी समत बख्शदे ने बख्शे हुए समय विच रह के गुरमत विचारां दी सांझ पा सकीए। गुरु बख्शी फतेह प्रवान करो जी। वाहेगुरु जी का खालसा वाहेगुरु जी की फतेह। गुरु तेग बहादुर जी का अमृत शब्द जो गायन किया जा रहा सी मन रे कौन कुमत तह लीनी पर दारा निंदिया रस रचियो राम भगत नहे कीनी। नाल असी बचन ए भी सरवण कीते ना हर भजियो ना गुर जन सेवियो न उपजियो कछ ज्ञाना। गुरु तेग बहादुर जी नूं पुछ लईए ਕਿ ਉਸ ਹਰੀ ਨੂੰ ਉਸ ਪਰਮਾਤਮਾ ਨੂੰ ਭਜਣਾ ਕਿਵੇਂ ਹੈ, ਕਿਵੇਂ ਸਿਮਰਨਾ ਹੈ। ਅਤੇ ਜੋ ਆਰੰਭਕ ਤੁਕਾਂ ਨੇ ਸ਼ਬਦ ਦੇ ਰਹਾਉ ਦੇ ਬਚਨ ਨੇ ਕਿ ਮਨ ਰੇ ਕੌਣ ਕੁਮਤ ਤੈਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਇੱਕ ਪਰਾਇਆ ਤਨ ਅਤੇ ਇੱਕ ਪਰਾਈ ਨਿੰਦਿਆ। ਅਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਕਸਰ ਜਿੱਥੇ ਪਰ ਦਾਰਾ ਦੀ ਗੱਲ ਆਈ ਹੈ ਉੱਥੇ ਪਰ ਨਿੰਦਿਆ ਦੀ ਵੀ ਗੱਲ ਕੀਤੀ ਗਈ। ਇਹਦਾ ਮਤਲਬ ਜਿਤਨਾ ਗੁਨਾਹ ਪਰਾਏ ਤਨ ਦੇ ਨੇੜੇ ਜਾਣਾ ਹੈ ਇੰਨਾ ਬਿਨਾਂ ਸੋਚੇ ਸਮਝੇ ਕਿਸੇ ਦੀ ਨਿੰਦਿਆ ਕਰਨੀ ਵੀ ਉਤਨਾ ਗੁਨਾਹ ਹੈ। ਦੋਨਾਂ ਨੂੰ ਬਰਾਬਰ ਰੱਖਿਆ। ਹੁਣ ਉਸ ਖਰੀ ਪਰਮਾਤਮਾ ਨੂੰ ਕਿਵੇਂ ਜਪੀਏ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵੀ ਅਸੀਂ ਦੇਖਣਾ। ਹਜ਼ੂਰ ਦੇ 59 ਸ਼ਬਦ ਨੇ, 57 ਸ਼ਲੋਕ ਨੇ। 57 ਸ਼ਲੋਕਾਂ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਖਰੀ ਨੂੰ ਭਜਨ ਦੀ, ਖਰੀ ਨੂੰ ਜਪਣ ਦੀ, ਖਰੀ ਦਾ ਚਿੰਤਨ ਕਰਨ ਲਈ ਵਾਰ ਵਾਰ ਸ਼ਲੋਕਾਂ ਵਿੱਚ ਕਿਹਾ। ਪਰ ਦੋ ਉਦਾਹਰਨਾਂ ਉਹਨਾਂ ਨੇ ਸਾਡੇ ਦ੍ਰਿਸ਼ਟਮਾਨ ਸੰਸਾਰ ਦੀਆਂ ਦਿੱਤੀਆਂ ਜੋ ਅਸੀਂ ਰੋਜ਼ਮਰਾ ਜੀਵਨ ਵਿੱਚ ਤੱਕਨੇ ਵੀ ਹਾਂ ਅਤੇ ਆਪਣੀ ਜ਼ਿੰਦਗੀ ਵਿੱਚ ਕਈ ਵਾਰੀ ਉਹ ਉਦਾਹਰਨਾਂ ਅਸੀਂ ਨੇੜੇ ਖੋ ਕੇ ਦੇਖੀਆਂ ਨੇ। ਕਿਉਂਕਿ ਖਰੀ ਨੂੰ ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ ਕਿਵੇਂ ਅਸਥਿਰ ਮਤ ਆਵੇਗੀ। ਹਜ਼ੂਰ ਕਿਰਪਾਲੂ ਜੀ ਨੇ ਪਹਿਲਾ ਸ਼ਲੋਕ ਕਿਹਾ ਕਿ ਨਾ ਖਰ ਭਜਿਓ ਨਾ ਗੁਰਜਨ ਸੇਵਿਓ ਸੰਬੰਧੀ ਬੇਨਤੀ ਕਿ ਉਸ ਖਰੀ ਨੂੰ ਫਿਰ ਭਜੀਏ ਕਿਵੇਂ, ਕਿਵੇਂ ਜਪੀਏ। ਅਤੇ ਸਤਿਗੁਰੂ ਨੇ ਪਹਿਲਾ ਪ੍ਰਮਾਣ ਦਿੱਤਾ ਸੀ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਦੇਖੋ ਪਹਿਲੇ ਤਾਂ ਖਰੀ ਭਜਨ ਦੀ ਗੱਲ ਕਹੀ, ਪਹਿਲਾ ਪ੍ਰਮਾਣ ਹੀ ਹਜ਼ੂਰ ਨੇ ਦਿੱਤਾ ਕਿ ਕਉ ਨਾਨਕ ਹਰ ਭਜ ਮਨਾ ਕਿ ਉਹ ਮੇਰੇ ਮਨਾ ਤੂੰ ਖਰੀ ਨੂੰ ਜਪ, ਤੇਰਾ ਜਨਮ ਅਕਾਰਥ ਜਾ ਰਿਹਾ ਅਤੇ ਜਪਣਾ ਕਿਵੇਂ ਹੈ, ਕਿਹਦੇ ਤੋਂ ਪੁੱਛ ਕੇ ਕਿਸ ਢੰਗ ਨਾਲ ਜਪਣਾ। ਅਤੇ ਗੁਰੂ ਤੇਗ ਬਹਾਦਰ ਜੀ ਨੇ ਤਾਂ ਸ਼ਬਦ ਵਰਤਿਆ ਬਿਦ, ਜਿਸ ਤਰੀਕੇ ਨਾਲ। ਅਤੇ ਇੱਕ ਬਚਨ ਅਸੀਂ ਹੋਰ ਪੜ੍ਹਦੇ ਹਾਂ, ਸਿਰਫ ਦੋ ਸ਼ਲੋਕ ਹੀ ਮੈਂ ਆਪ ਨਾਲ ਵਿਆਖਿਆ ਸਾਂਝੀ ਕਰਨੀ ਹੈ। ਇੱਕ ਤਾਂ ਇਹ ਸੀ ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ, ਅਤੇ ਦੂਸਰਾ ਬਚਨ ਸੀ ਕਿ ਸਵਾਮੀ ਕੋ ਗ੍ਰਿਹੋ ਜਿਉਂ ਸਦਾ ਸਵਾਨ ਤਜਤ ਨੀ ਨਿਤ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਦੋਨਾਂ ਲਈ ਸ਼ਬਦ ਬਿਦ ਵਰਤੇ ਹੈ, ਮੱਛੀ ਲਈ ਵੀ ਸ਼ਬਦ ਬਿਦ। ਅਤੇ ਯਾਦ ਰੱਖੋ ਅਗਲੀ ਉਦਾਹਰਨ ਦਿੱਤੀ ਕਿ ਜਿਵੇਂ ਮਾਲਕ ਦੇ ਘਰ ਵਿੱਚ ਕੁੱਤਾ ਹੈ, ਮਾਲਕ ਦੇ ਘਰ ਦਾ ਵਫਾਦਾਰ ਹੈ, ਜਿਵੇਂ ਕੁੱਤਾ ਮਾਲਕ ਦੇ ਦਰ 'ਤੇ ਬੈਠਾ, ਉਸ ਬਿਦ ਉਸ ਤਰੀਕੇ ਨਾਲ ਤੂੰ ਪਰਿਪੂਰਨ ਪਰਮਾਤਮਾ ਨੂੰ ਜਪ। ਪਹਿਲਾ ਬਚਨ ਕਿ ਮੱਛੀ ਦੀ ਉਦਾਹਰਨ ਦਿੱਤੀ। ਅਤੇ ਗੁਰਮੁਖੋ ਜਿੰਨੀ ਦੇਰ ਤੱਕ ਆਪਣੇ ਆਤਮਕ ਜੀਵਨ ਦੀ ਕਣੀ ਨਹੀਂ, ਯਾਦ ਰੱਖੋ ਸ਼ਬਦਾਂ ਦਾ ਜਾਲ ਕਦੀ ਕਿਸੇ ਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਲਿਆ ਸਕਦਾ। ਰੁੱਖ ਜਿਤਨਾ ਮਰਜ਼ੀ ਉੱਚਾ ਹੋਵੇ, ਰੁੱਖ ਦੇ ਪੱਤੇ ਵੀ ਅੱਤ ਦੇ ਸੁੰਦਰ ਹੋਣ, ਬਨਾਵਟੀ ਰੁੱਖ ਅਸੀਂ ਦੇਖਦੇ ਹਾਂ ਚੁਰਸਤੇ ਵਿੱਚ ਲੱਗੇ, ਹੁਣ ਤਾਂ ਉਹਨਾਂ ਵਿੱਚ ਬਿਜਲੀ ਦੇ ਲੈਂਪ ਵੀ ਜਗਣ ਲੱਗ ਪਏ ਨੇ। ਯਾਦ ਰੱਖੋ ਜਿਸ ਰੁੱਖ ਦੀਆਂ ਜੜ੍ਹਾਂ ਹੀ ਕਿਤੇ ਨਹੀਂ, ਉਸ ਰੁੱਖ ਦੀ ਨਾ ਕਦੀ ਛਾਂ ਅਤੇ ਨਾ ਕਦੀ ਫਲ ਹੈ, ਅਤੇ ਜਿਸ ਅੰਦਰ ਗੁਰੂ ਲਈ ਭਾਵਨਾ ਨਾਂ ਦੀ ਜੜ ਹੀ ਕੋਈ ਨਹੀਂ, ਉਹਦੇ ਜੀਵਨ ਵਿੱਚ ਨਾ ਕਦੀ ਛਾਂ ਅਤੇ ਨਾ ਕਦੀ ਠੰਡ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਪੜ੍ਹਿਆ ਲਿਖਿਆ ਦੇ ਸੰਬੰਧ ਵਿੱਚ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਖਰਨਾ ਬਾਜਾਂ ਤੈਂ ਸਿਕਦਾਰਾਂ ਇਹਨਾਂ ਪੜ੍ਹਿਆ ਨਾਉ। ਇਹ ਵੀ ਪੜ੍ਹਾਕੂ ਨੇ ਪੜ੍ਹੇ ਨੇ, ਗਿਆਨ ਬਹੁਤ ਹੈ। ਹਰਨ ਨੂੰ ਸ਼ਿਕਾਰੀ ਨੇ ਪੜ੍ਹਾਇਆ, ਬਾਜ ਨੂੰ ਵੀ ਸ਼ਿਕਾਰੀ ਨੇ ਪੜ੍ਹਾਇਆ ਅਤੇ ਸਿਕਦਾਰ ਨੂੰ ਵੀ ਪੜ੍ਹਾਇਆ ਗਿਆ। ਕਹਿਣ ਲੱਗੇ ਪਰ ਅਫਸੋਸ ਕਿ ਤਿੰਨੇ ਵਕਤ ਨਾਲ ਜਦੋਂ ਲੋੜ ਪਈ ਅਰਥਾਂ ਦੀ ਰਾਜਨੀਤੀ ਕਰਦੇ ਰਹੇ। ਅਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਦੀ ਤੱਕੋ ਕਿ ਖਰਨ ਨੇ ਪੜ੍ਹਾਇਆ ਗਿਆ, ਉਹ ਸ਼ਿਕਾਰੀ ਦੇ ਕਹਿਣ 'ਤੇ ਤੁਰਿਆ, ਉਹਨੇ ਆਪਣੇ ਵਰਗੇ ਖਰਨ ਜੰਗਲ ਵਿੱਚੋਂ ਇਕੱਠੇ ਕਰਕੇ ਲਿਆਂਦੇ ਤੇ ਸ਼ਿਕਾਰੀ ਦੇ ਸਾਹਮਣੇ ਖੜੇ ਕਰ ਦਿੱਤੇ ਤੇ ਹੁਣ ਸ਼ਿਕਾਰੀ ਦੀ ਮਰਜ਼ੀ ਹੈ, ਜਿਵੇਂ ਮਰਜ਼ੀ ਉਹਨੂੰ ਕੋਹ ਕੇ ਮਾਰੇ। ਉਹ ਸਿਰਫ ਲੋਕਾਂ ਨੂੰ ਪਿੱਛੇ ਲਾਉਣ ਲਈ ਤੁਰਿਆ, ਪਰ ਜਦੋਂ ਮਰਨ ਦੀ ਗੱਲ ਚੱਲੀ ਆਪ ਆਪਣੇ ਘੁਰਨੇ 'ਚ ਵਰ ਗਿਆ, ਮਾਰੇ ਕੁਝ ਹੋਰ ਗਏ। ਸ਼ਬਦਾਂ ਵੱਲ ਧਿਆਨ ਦਿਓ, ਹਰਨ ਸ਼ਿਕਾਰ ਇਕੱਠੇ ਕਰਕੇ ਲਿਆਉਂਦਾ ਹੈ, ਉਹਦੇ ਪਿੱਛੇ ਕਤਾਰਾਂ ਬਣ ਕੇ ਆਉਂਦੀਆਂ ਨੇ। ਪਰ ਅਫਸੋਸ ਕਿ ਜਦੋਂ ਹਰਨ ਦੇ ਪਿੱਛੇ ਭਰੋਸਾ ਕਰਨ ਵਾਲੀਆਂ ਕਤਾਰਾਂ, ਹਰਨ ਆਪ ਕਿਸੇ ਹੋਰ ਟਿਕਾਣੇ 'ਤੇ ਚਲਾ ਗਿਆ ਅਤੇ ਵਿਚਾਰੇ ਜਿਹੜੇ ਪਿੱਛੇ ਭਰੋਸਾ ਕਰਕੇ ਆਏ ਸਨ ਉਹਨਾਂ ਦੇ ਘਰਾਂ ਦੇ ਦੀਵੇ ਗੁੱਲ ਹੋ ਗਏ। ਪੜ੍ਹੇ ਤਾਂ ਉਹ ਵੀ ਨੇ, ਬਾਜ ਵੱਲ ਤੁਸੀਂ ਦੇਖਦੇ ਹੋ, ਬਾਜ ਵੀ ਤਾਂ ਇੱਕ ਪੜ੍ਹਾਇਆ ਹੋਇਆ ਸ਼ਿਕਾਰੀ ਦਾ, ਉਹਨੂੰ ਆਪਣੇ ਘਰ ਰੱਖਦਾ, ਉਹਨੂੰ ਡੋਰ ਨਾਲ ਬੰਨਿਆ, ਆਪਣੇ ਕੋਲੋਂ ਖੁਰਾਕ ਵੀ ਉਹਨੂੰ ਪਾਉਂਦਾ। ਉਹ ਇਸ ਕਰਕੇ ਬਾਜ ਨੂੰ ਬੰਨੀ ਬੈਠਾ ਕਿ ਜਦੋਂ ਲੋੜ ਪਏ ਕੋਈ ਪੰਛੀ ਉੱਡਦਾ ਦਿਸੇ ਤਾਂ ਮੈਂ ਇਹਦੀ ਡੋਰ ਖੋਲ੍ਹਾਂ, ਕਿਉਂਕਿ ਇਹਦੀ ਝਪਟ ਵਿੱਚ ਪਕੜ ਬੜੀ ਜ਼ਿਆਦਾ ਹੈ, ਇਹਦੀ ਝਪਟ ਵਿੱਚ ਆਇਆ ਹੋਇਆ ਪੰਛੀ ਕੋਈ ਬਚ ਨਹੀਂ ਸਕੇਗਾ। ਬਾਜ ਵੀ ਤਾਂ ਪੜ੍ਹਿਆ ਹੈ, ਗੁਰੂ ਜੀ ਨੇ ਬਾਣੀ 'ਚ ਬਚਨ ਕੀਤਾ, ਕਹਿਣ ਲੱਗੇ ਖਰਨ ਵੀ ਪੜ੍ਹਿਆ, ਬਾਜ ਵੀ ਪੜ੍ਹਿਆ, ਸਿਕਦਾਰ ਵੀ ਪੜ੍ਹਿਆ, ਹਰਨਾ ਬਾਜਾਂ ਤੈ ਸਿਕਦਾਰਾ, ਇਹਨਾਂ ਪੜਿਆ ਨਾ। ਕੋਈ ਬਾਜ ਰੱਖੀ ਬੈਠਾ ਹੈ, ਕੋਈ ਖਰਨ ਰੱਖੀ ਬੈਠਾ ਹੈ, ਅਤੇ ਖਿਮਾ ਕਰਿਓ, ਕਈ ਵਾਰੀ ਕੁਝ ਬੰਦੇ ਆਪਣੀ ਪਕੜ ਨੂੰ ਮਜ਼ਬੂਤ ਕਰਨ ਵਾਸਤੇ ਗੱਲਾਂ ਵਾਲਿਆਂ ਨੂੰ ਰੱਖੀ ਬੈਠੇ ਨੇ। ਹਰਨਾ ਬਾਜਾਂ ਤੈ ਸਿਕਦਾਰਾ, ਇਹਨਾਂ ਪੜਿਆ ਨਾ। ਫਾਂਦੀ ਲੱਗੀ ਜ਼ਾਤ ਫਹਾਇਨ ਅੱਗੇ ਨਾ ਹੀ ਥਾਉ, ਸੋ ਪੜਿਆ ਸੋ ਪੰਡਿਤ ਬੀਣਾ, ਜਿਨੀ ਕਮਾਣਾ ਨਾ। ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਸ਼ਾਂ। ਜੇ ਅੰਦਰ ਜੜ ਹੋਵੇਗੀ ਤਾਂ ਬਾਹਰ ਛਾਂ ਹੈ, ਜੇ ਅੰਦਰ ਜੜ ਹੀ ਨਹੀਂ ਤਾਂ ਆਪਾਂ ਛਾਂ ਦੀ ਆਸ ਕਿੱਥੋਂ ਕਰਾਂਗੇ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜਪ ਸਿਰ ਮੈਂ ਦੋ, ਉਹ ਹੀ ਸ਼ਬਦ, ਇੱਕ ਪਰਦਾਰਾ, ਦੂਸਰੀ ਪਰ ਨਿੰਦਿਆ, ਅਤੇ ਤੀਸਰਾ ਜੋ ਸ਼ਬਦ ਸੀ ਹਰੀ ਨੂੰ ਕਿਵੇਂ ਜਪੀਏ ਕਿਵੇਂ ਭਜੀਏ। ਪਹਿਲਾ ਪ੍ਰਮਾਣ ਸੀ ਕਿ ਕਹਿਣ ਲੱਗੇ ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਇਸ ਤਰ੍ਹਾਂ ਪਰਮਾਤਮਾ ਨੂੰ ਜਪ ਕਿ ਜਿਵੇਂ ਇੱਕ ਮੱਛੀ ਪਾਣੀ ਨੂੰ ਪਿਆਰ ਪਈ ਕਰਦੀ ਹੈ, ਮੱਛੀ ਦਾ ਜੀਵਨ ਪਾਣੀ ਹੈ, ਪਰ ਯਾਦ ਰੱਖਿਓ ਪਾਣੀ ਵਿੱਚ ਹੋਰ ਵੀ ਜੀਵ ਰਹਿੰਦੇ ਨੇ, ਪਰ ਜਿਹੜਾ ਮੱਛੀ ਦਾ ਪਾਣੀ ਨਾਲ ਸਨੇਵੇ ਇਹ ਹੋਰ ਜੀਵਾਂ ਦਾ ਨਹੀਂ। ਲੋੜ ਪੈਂਦੀ ਹੈ ਕੱਛੂ ਕੁੰਮਾ ਪਾਣੀ ਵਿੱਚ ਟਪੂਸੀ ਮਾਰ ਜਾਂਦਾ ਹੈ, ਡੱਡੂ ਪਾਣੀ ਵਿੱਚ ਟਪੂਸੀ ਮਾਰ ਜਾਂਦਾ ਹੈ, ਪਰ ਬਦਕਿਸਮਤੀ ਜਦੋਂ ਮੌਕਾ ਦੇਖਦਾ ਹੈ ਉਦੋਂ ਪਾਣੀ 'ਚੋਂ ਟਪੂਸੀ ਮਾਰ ਕੇ ਕੱਛੂ ਅਤੇ ਡੱਡੂ ਦੋਨੋਂ ਬਾਹਰ ਆ ਜਾਂਦੇ ਨੇ। ਪਰ ਮੱਛੀ ਮਰਦੀ ਹੈ, ਮੱਛੀ ਦਾ ਪਿਆਰ ਹੈ, ਉਹ ਵਕਤੀ ਪਾਲੇ ਨਹੀਂ ਬਦਲਦੀ। ਮੱਛੀ ਪਾਣੀ ਨੂੰ ਹੱਥ ਦਾ ਨੇ ਕਰਦੀ ਹੈ, ਪਰ ਗੁਰੂ ਸਾਹਿਬ ਨੇ ਇੱਕ ਇਹ ਵੀ ਬਚਨ ਕਿਹਾ, ਕਹਿਣ ਲੱਗੇ ਮੱਛੀ ਇਕੱਲੀ ਨਹੀਂ, ਯਾਦ ਰੱਖੀ ਮੱਛੀ ਦਾ ਪਰਿਵਾਰ ਵੀ ਮੱਛੀ ਦੀ ਤਰ੍ਹਾਂ ਪਿਆਰ ਕਰਦਾ। ਜੇ ਇਕੱਲੀ ਮੱਛੀ ਪਿਆਰ ਕਰੇ ਤਾਂ ਪਰਿਵਾਰ ਪਿੱਛੋਂ ਉਹਦਾ ਜਿਹੜਾ ਹੋਰ ਪਾਸੇ ਤੁਰੇ। ਕਹਿਣ ਲੱਗੇ ਇਹ ਵੀ ਪਿਆਰ ਪਰਿਵਾਰ ਨਹੀਂ, ਮੱਛੀ ਦੇ ਪਰਿਵਾਰ ਦੀ ਤਰ੍ਹਾਂ ਜੇ ਆਪ ਪਾਣੀ ਤੋਂ ਕੁਰਬਾਨ ਹੋਈ ਤਾਂ ਉਹਦੇ ਪੁੱਤਰ ਧੀਆਂ ਵੀ ਕੁਰਬਾਨ ਹੋਏ। ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੈ ਪਾਣੀ। ਉੱਥੇ ਇਕੱਲਾ ਮੱਛੀ ਨਹੀਂ ਕਿਹਾ, ਨਾਲ ਸ਼ਬਦ ਪਰਿਵਾਰ ਵਰਤਿਆ ਹੈ ਕਿ ਮੱਛੀ ਦੇ ਪਰਿਵਾਰ ਦੀ ਤਰ੍ਹਾਂ ਨਾ ਮੱਛੀ ਨੂੰ ਜਿਉਂਦਿਆਂ ਪਾਣੀ ਭੁੱਲਦਾ, ਉਹ ਪਰਮਾਤਮਾ ਨੂੰ ਇਸ ਤਰ੍ਹਾਂ ਜਪ ਜਿਹਨੂੰ ਜਿਉਂਦਿਆਂ ਵੀ ਰੱਬ ਨਾ ਭੁੱਲੇ। ਅਤੇ ਖਿਮਾ ਕਰਿਓ, ਆਰੇ ਦੰਦੇ ਦੇ ਸਿਰ ਉੱਤੇ ਚੱਲਦੇ ਹੋਣ ਅਤੇ ਆਰੇ ਦੇ ਦੰਦਿਆਂ ਵਿੱਚ ਮੌਤ ਵੇਲੇ ਵੀ ਉਹਨੂੰ ਗੁਰੂ ਦਾ ਨਾਮ ਨਾ ਭੁੱਲੇ। ਜਿਉਂਦਿਆਂ ਵੀ ਚੇਤੇ ਅਤੇ ਮਰਿਆਂ ਵੀ ਚੇਤੇ, ਮੱਛੀ ਦੇ ਪਰਿਵਾਰ ਵਾਂਗ। ਹਜ਼ੂਰ ਨੇ ਕਿਹਾ ਜੀਵਨ ਮਰਨ ਨਾ ਵਿਸਰੈ ਪਾਣੀ। ਹਜ਼ੂਰ ਨੇ ਕਿਹਾ ਫਿਰ ਮੱਛੀ ਇੰਨਾ ਪਿਆਰ ਕਰਦੀ ਹੈ ਪਾਣੀ ਨੂੰ, ਜਿੰਨਾ ਪਾਣੀ ਵੱਧਦਾ ਹੈ ਓਨੀ ਮੱਛੀ ਪ੍ਰਸੰਨ ਹੈ। ਅਤੇ ਯਾਦ ਰੱਖੋ ਜਿੰਨਾ ਕਮਾਈ ਵਾਲਾ ਗੁਰੂ ਗੁਰੂ ਜਪਦਾ ਹੈ, ਜਿੰਨਾ ਵਕਤ ਸਮਾਂ ਵੱਧ ਲਾਉਂਦਾ, ਮੱਛੀ ਪਾਣੀ ਵੇਖ ਕੇ ਖੁਸ਼ ਹੁੰਦੀ ਹੈ, ਅਤੇ ਕਮਾਈ ਵਾਲਾ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਸਮਾਂ ਜਪ ਕੇ ਪ੍ਰਸੰਨ ਹੁੰਦਾ ਹੈ। ਸਤਿਗੁਰੂ ਨੇ ਬਾਣੀ 'ਚ ਪ੍ਰਮਾਣ ਦਿੱਤਾ, ਕਹਿਣ ਲੱਗੇ ਰੇ ਮਨ ਐਸੀ ਖਰਸਿਓ ਪ੍ਰੀਤ ਕਰ ਜੈਸੀ ਮੱਛਲੀ ਨੀਰ। ਕਹੋ ਨਾਨਕ ਇਸ ਤਰੀਕੇ ਨਾਲ ਹਰ ਭਜ ਮਨਾ ਜੇ ਬਿਤ ਜਲ ਕੋ ਮੀਨ। ਰੇਮਨ ਐਸੀ ਖਰ ਸਿਓ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਧਕਾਓ ਤਿਉ ਸੁਖ ਘਣਾ ਮਨ ਤਨ ਸ਼ਾਂਤ ਸਰੀਰ ਜਿਉ ਉਹਨੂੰ ਵੱਧ ਪਾਣੀ ਮਿਲਦਾ ਹੈ ਮੱਛੀ ਤਨ ਕਰਕੇ ਅਤੇ ਮਨ ਕਰਕੇ ਸ਼ਾਂਤ ਹੁੰਦੀ ਹੈ ਅਤੇ ਜਿੰਨਾ ਜਪਣ ਵਾਲੇ ਨੂੰ ਵੱਧ ਬਾਣੀ ਦਾ ਪਿਆਰ ਮਿਲਦਾ ਉਹ ਤਨ ਕਰਕੇ ਅਤੇ ਮਨ ਕਰਕੇ ਸ਼ਾਂਤ ਹੁੰਦਾ। ਹਜ਼ੂਰ ਨੇ ਫਿਰ ਅਗਲਾ ਬਚਨ ਕਿਹਾ, ਬਾਣੀ ਵਿੱਚ ਵੀ ਅਸੀਂ ਕੇਵਲ ਮੱਛੀ ਦੇ ਜਿਉਂਦੇ ਨਹੀਂ ਕੇਵਲ, ਪਿਛਲੇ ਦਿਨੀ ਇੱਕ ਬੇਨਤੀ ਕੀਤੀ ਸੀ, ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ ਉਹ ਤੜਫਦੀ ਹੈ, ਉਹ ਵਿਚਲਿਤ ਹੁੰਦੀ ਹੈ, ਪਰ ਜੇਕਰ ਮੱਛੀ ਦੇ ਟੁਕੜੇ ਕਰ ਦਿਓ ਅਤੇ ਟੁਕੜੇ ਕਰਨ ਤੋਂ ਬਾਅਦ ਉਹਦੇ ਟੁਕੜਿਆਂ ਵਿੱਚ ਵੀ ਪਾਣੀ ਰਚਿਆ ਅਤੇ ਮੱਛੀ ਦੇ ਟੁਕੜੇ ਲੈ ਕੇ ਕੋਈ ਬਲਦੀ ਕੋਈ ਭੱਠੀ ਅਤੇ ਉਸ ਭੱਠੀ 'ਤੇ ਰੱਖੀ ਕੋਈ ਤੇਲ ਦੀ ਕੜਾਈ ਉਹਦੇ ਵਿੱਚ ਰੱਖ ਕੇ ਉਹਨੂੰ ਭੁੰਨ ਦੇਵੇ ਸਾੜ ਦੇਵੇ ਅਤੇ ਖਾਣ ਵਾਲੇ ਆਦਮੀ ਨੇ ਉਸ ਮੱਛੀ ਦੇ ਟੁਕੜੇ ਆਪਣੀ ਦੰਦਾਂ ਦੇ ਨਾਲ ਚਬਾ ਵੀ ਲਏ, ਉਹਦਾ ਵਜੂਦ ਖਤਮ ਕਰ ਦਿੱਤਾ, ਆਪਣੇ ਪੇਟ ਵਿੱਚ ਲੈ ਗਿਆ, ਪਰ ਯਾਦ ਰੱਖ ਉਸ ਦਾ ਅੰਦਰ ਦਾ ਪਿਆਰ ਉਹਦੇ ਅੰਦਰ ਦੀ ਪੁਕਾਰ ਮੱਛੀ ਦੇ ਟੁਕੜੇ ਇਨਸਾਨ ਦੇ ਪੇਟ ਵਿੱਚ ਵੀ ਜਾ ਕੇ ਪਾਣੀ ਨੂੰ ਆਵਾਜ਼ਾਂ ਪੈ ਮਾਰਦੇ ਨੇ, ਕਿਉਂਕਿ ਉਹਨੂੰ ਜਿਉਂਦਿਆਂ ਵੀ ਪਾਣੀ ਨਹੀਂ ਭੁੱਲਿਆ ਅਤੇ ਉਹਨੂੰ ਮਰਿਆ ਵੀ ਭੁੱਲਿਆ। ਇਸ ਤਰੀਕੇ ਨਾਲ ਜਪ। ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ, ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਧ ਕੀਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਉਹਨੂੰ ਪਾਣੀ ਭੁੱਲਿਆ ਨਹੀਂ, ਉਹਨੂੰ ਪਾਣੀ ਮਰਿਆ ਵੀ ਯਾਦ ਰਿਹਾ। ਅਤੇ ਸਤਿਗੁਰੂ ਨੇ ਦੂਸਰਾ ਬਚਨ ਕਿਹਾ ਸੀ, ਮੈਂ ਸਿਰਫ ਸੰਖੇਪ ਜੀ ਬੇਨਤੀ ਕਰਨੀ ਹੈ। ਇੱਕ ਤਾਂ ਇਹ ਕਿਹਾ, ਕਹੋ ਨਾਨਕ ਹਰ ਭੱਜ ਮੰਨਾ ਜਿਹ ਵਿਧ ਜਲ ਕੋ ਮੀਨ। ਦੂਸਰਾ ਬਚਨ ਕਿਹਾ, ਕਹੋ ਨੇ ਸਵਾਮੀ ਕੋ ਗ੍ਰਿਉ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਕਿ ਜਿਵੇਂ ਮਾਲਕ ਦੇ ਦਰ 'ਤੇ ਕੁੱਤਾ ਬੈਠਾ ਹੈ, ਉਹ ਮਾਲਕ ਦੇ ਬੂਹੇ ਦਾ ਬਣ ਕੇ ਰਹਿ ਗਿਆ। ਇੱਥੇ ਜ਼ਰੂਰ ਬੇਨਤੀ ਹੈ, ਸਿੰਘ ਸਾਹਿਬ ਜੀ ਨੇ ਸ਼ਬਦ ਸਾਡੇ ਨਾਲ ਸਾਂਝੇ ਕੀਤੇ, ਗੁਰਮਤ ਮਾਂ ਹੈ, ਜਿਸ ਦਿਨ ਸਾਡਾ ਜਨਮ ਹੁੰਦਾ ਹੈ ਸਾਨੂੰ ਪੰਜ ਪਿਆਰੇ ਕਹਿੰਦੇ ਨੇ ਕਿ ਆਹ ਬਾਣੀਆਂ ਪੜ੍ਹ ਕੇ ਤੈਨੂੰ ਅੰਮ੍ਰਿਤ ਦੀ ਦਾਤ ਦਿੱਤੀ ਗਈ, ਇਸ ਬਾਣੀਆਂ ਨਾਲ ਤੇਰਾ ਗੁਰੂ ਘਰ ਵਿੱਚ ਜਨਮ ਹੋਇਆ ਹੈ, ਅਤੇ ਜਿਸ ਬਾਣੀ ਕਰਕੇ ਸਾਡਾ ਗੁਰੂ ਘਰ ਜਨਮ ਹੋਵੇ, ਜੇ ਉਸ ਬਾਣੀ ਨੂੰ ਮੰਨਣ ਤੋਂ ਇਨਕਾਰ ਕਰ ਦਈਏ, ਜਿਸ ਮਾਂ ਨੇ ਜਨਮ ਦਿੱਤਾ ਉਹਦੀ ਕੁੱਖ ਤੋਂ ਮੁਕਰ ਗਏ। ਹਜ਼ੂਰ ਨੇ ਕਿਹਾ ਕਿ ਇਸ ਤਰ੍ਹਾਂ ਬਹਿ ਕਿ ਜਿਵੇਂ ਇੱਕ ਕੁੱਤਾ ਆਪਣੇ ਮਾਲਕ ਦੇ ਦਰ 'ਤੇ ਬੈਠਾ ਹੈ। ਸਤਿਗੁਰੂ ਨੇ ਤਾਂ ਆਪਣੇ ਲਈ ਸ਼ਬਦ ਵੀ ਵਰਤੇ ਸਨ, ਅਸੀਂ ਬਾਣੀ ਵਿੱਚ ਪੜ੍ਹਦੇ ਹਾਂ ਕਬੀਰ ਸਾਹਿਬ ਦੇ ਬਚਨ ਕਿ ਖੰਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਰ, ਅਤੇ ਇੱਥੋਂ ਤੱਕ ਆਪਣਾ ਨਾਮ ਵੀ ਉਹਨਾਂ ਰੱਖ ਲਿਆ। ਕਹਿਣ ਲੱਗੇ, ਕਬੀਰ ਕੂਕਰ ਰਾਮ ਕੋ ਮੁਤੀਆਂ ਮੇਰੋ ਨਾਓ ਗਲੇ ਖਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਮੇਰੇ ਗਲ ਵਿੱਚ ਤੇਰੇ ਹੁਕਮ ਦੀ ਸੰਗਲੀ ਹੈ, ਤੇਰੇ ਇਸ਼ਾਰੇ 'ਤੇ ਤੇਰੇ ਪਿੱਛੇ ਤੁਰਾਂਗਾ, ਕਿਸੇ ਹੋਰ ਦੇ ਇਸ਼ਾਰੇ 'ਤੇ ਨਹੀਂ। ਫਿਰ ਸਤਿਗੁਰੂ ਦੀ ਬਾਣੀ ਵਿੱਚੋਂ ਹੀ ਆਪਣੇ ਆਪ ਨੂੰ ਕੂਕਰ ਦੀ ਤਰ੍ਹਾਂ ਸਮਰਪਿਤ ਕਰ ਦਿੱਤਾ। ਹਜ਼ੂਰ ਨੇ ਕਿਹਾ, ਜਿਵੇਂ ਕੁੱਤਾ ਮਾਲਕ ਦੇ ਦਰ 'ਤੇ ਬੈਠਦਾ ਹੈ, ਕਿ ਜਿਵੇਂ ਇੱਕ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਸ ਤਰ੍ਹਾਂ ਭਲਿਆ ਕਿ ਤੂੰ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੰ ਜਪ। ਨਾਲ ਇੱਕ ਬਚਨ ਸੀ ਕਿ ਪਰ ਦਾਰਾ ਅਤੇ ਨਿੰਦਿਆ। ਗੁਰਮੁਖੋ, ਕਦੀ ਅਸਲੀ ਨੁਕਤੇ ਵੱਲ ਆ ਕੇ ਦੇਖੀਏ, ਆਪਣੀ ਜ਼ਿੰਦਗੀ ਵਿੱਚ ਝਾਤੀ ਮਾਰ ਕਿ ਕਦੀ ਤੇਰੇ ਜੀਵਨ ਵਿੱਚ ਉਹ ਦਿਨ ਤਾਂ ਨਹੀਂ ਆ ਗਿਆ ਕਿ ਜਿਸ ਦਿਨ ਤੂੰ ਏਕਾ ਨਾਰੀ ਜਤੀ ਹੋਏ ਦੀ ਗੱਲ ਕਹਿੰਦਿਆਂ ਕਿਸੇ ਪਰਾਏ ਤਨ ਨੂੰ ਬੁਰੀ ਨਜ਼ਰ ਨਾਲ ਤੱਕਣ ਲੱਗ ਪਵੇਂ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਮਨਾ ਕਿਹੜੀ ਭੈੜੀ ਕਮਤ ਤੂੰ ਲੈ ਲਈ, ਪਰ ਦਾਰਾ ਅਤੇ ਨਾਲ ਸ਼ਬਦ ਖੈ ਨਿੰਦਿਆ। ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ, ਪਰਮਾਤਮਾ ਦੀ ਭਗਤੀ ਨਹੀਂ ਕੀਤੀ। ਭਾਈ ਗੁਰਦਾਸ ਜੀ ਦਾ ਸਿਰਫ ਇੱਕ ਕਬਿੱਤ ਕਹਿ ਕੇ ਮੈਂ ਸੰਪੰਨਤਾ ਕਰਨੀ ਚਾਹੁੰਦਾ, ਇਸ ਸੰਸਾਰ ਨੂੰ ਜਿਸ ਤਰੀਕੇ ਨਾਲ ਤੱਕੋਗੇ ਉਹ ਕੁਛ ਹੀ ਸਾਨੂੰ ਨਜ਼ਰ ਆਏਗਾ। ਭਾਈ ਸਾਹਿਬ ਦਾ ਇੱਕ ਕਬਿੱਤ ਹੈ, ਕਹਿੰਦੇ ਨੇ, ਮੋਰ ਉਹਦੇ ਖੰਭ ਬੜੇ ਚੰਗੇ ਨੇ, ਉਹਦੀਆਂ ਅੱਖਾਂ ਬੜੀਆਂ ਚੰਗੀਆਂ ਨੇ, ਉਹਦੇ ਬੋਲ ਬੜੇ ਚੰਗੇ ਨੇ। ਜਦੋਂ ਕਿਤੇ ਉਹ ਪਹਿਲਾਂ ਪਾਉਂਦਾ ਤਾਂ ਸ਼ਾਇਰ ਲੋਕ ਲੁੱਕ ਕੇ ਉਸ ਮੋਰ ਦੀਆਂ ਪਹਿਲਾਂ ਨੂੰ ਦੇਖਦੇ ਨੇ, ਉਹਦੇ ਉੱਤੇ ਉਹ ਆਪਣੇ ਖਿਆਲ ਵੀ ਲਿਖਣ ਲੱਗ ਪੈਂਦੇ ਨੇ। ਹਰ ਇੱਕ ਮੋਰ ਹੈ ਬਸ, ਵੇਖਣ ਵਾਲੇ ਦੋ ਆ ਗਏ। ਇੱਕ ਨੇ ਹੱਥ 'ਚ ਕਲਮ ਪਕੜੀ, ਉਹਨੇ ਤੱਕਿਆ, ਉਹਨੂੰ ਮੋਰ ਦੀਆਂ ਅੱਖਾਂ, ਮੋਰ ਦੇ ਖੰਭ, ਮੋਰ ਦੇ ਬੋਲ, ਮੋਰ ਦਾ ਨ੍ਰਿਤ ਹੀ ਦਿਸਿਆ। ਅਤੇ ਦੂਜਾ ਆਇਆ, ਉਹਨੇ ਕਿਹਾ ਛੱਡ ਪਰਾਂ ਅੱਖਾਂ ਨੂੰ, ਖੰਭ ਨੂੰ, ਇਹਦੇ ਬੋਲਾਂ ਨੂੰ ਨਾ ਦੇਖ, ਇਹਦੇ ਪੈਰਾਂ ਵੱਲ ਝਾਤੀ ਮਾਰ ਕੇ ਦੇਖ, ਇਹਦੇ ਵਰਗੇ ਗੰਦੇ ਪੈਰ ਹੀ ਕਿਸੇ ਦੇ ਨਹੀਂ। ਮੋਰ ਇੱਕੋ ਹੀ ਹੈ, ਇੱਕ ਨੂੰ ਖੰਭ, ਨੇਤਰ ਅਤੇ ਬੋਲ ਨਜ਼ਰ ਆਉਂਦਾ ਪਿਆ, ਇੱਕ ਨੂੰ ਕੇਵਲ ਉਹਦੇ ਗੰਦੇ ਪੈਰ ਨਜ਼ਰ ਆਉਂਦੇ ਪਏ ਨੇ। ਭਾਈ ਸਾਹਿਬ ਨੇ ਕਿਹਾ ਕਿ ਤੂੰ ਖੰਭਾਂ ਵੱਲ ਝਾਤੀ ਮਾਰ, ਤੂੰ ਪੈਰਾਂ ਨੂੰ ਵੇਖ ਕੇ ਕਿਉਂ ਨਿੰਦਿਆ ਕਰਨ ਲੱਗ ਪਿਆ ਹੈ। ਦੂਸਰਾ ਬਚਨ ਕਹਿਣ ਲੱਗੇ, ਚਿੱਕੜ ਵਿੱਚ ਕਮਲ ਦਾ ਫੁੱਲ ਪੈਦਾ ਹੋਇਆ, ਉਸ ਨੂੰ ਪਰਮਾਤਮਾ ਨੇ ਸੁਗੰਧੀ ਦਿੱਤੀ, ਮਹਿਕ ਦਿੱਤੀ, ਕੋਮਲਤਾ ਦਿੱਤੀ। ਵੇਖਣ ਵਾਲਿਆਂ ਨੇ ਕਮਲ ਦੇ ਫੁੱਲ ਦੀ ਤਸ਼ਬੀਹ, ਕਈ ਥਾਵਾਂ 'ਤੇ ਉਸ ਦੀ ਤਸ਼ਬੀਹ ਦਿੱਤੀ। ਹੱਥਾਂ ਦੀ ਗੱਲ ਚੱਲੀ ਅਤੇ ਕਹਿਣ ਲੱਗੇ ਖਸਤ ਕਮਲ, ਕਮਲ ਦੀ ਤੁਲਨਾ ਹੱਥਾਂ ਨਾਲ ਕਰ ਦਿੱਤੀ। ਪੈਰਾਂ ਦੀ ਗੱਲ ਚੱਲੀ ਅਤੇ ਕਹਿਣ ਲੱਗੇ ਚਰਨ ਕਮਲ, ਕਮਲ ਦੀ ਤੁਲਨਾ ਚਰਨਾਂ ਨਾਲ ਕਰ ਦਿੱਤੀ। ਜੇ ਕਿਤੇ ਅੱਖਾਂ ਦੀ ਗੱਲ ਚੱਲੀ ਤਾਂ ਸ਼ਬਦ ਵਰਤ ਦਿੱਤੇ ਕਮਲ ਨੈਣ, ਹਸਤ ਕਮਲ, ਚਰਨ ਕਮਲ, ਕਮਲ ਨੈਣ। ਅਤੇ ਜੇ ਖਿਰਦੇ ਦੀ ਗੱਲ ਚੱਲੀ ਤਾਂ ਉੱਥੇ ਵੀ ਸ਼ਬਦ ਵਰਤ ਦਿੱਤਾ ਕਿ ਖਿਰਦਾ ਕੌਲ, ਪਰ ਜਿਹਨੂੰ ਦਿਸਦਾ ਸੀ ਉਹਨੇ ਕੇਵਲ ਉਹਦੇ ਖੇੜੇ ਨੂੰ ਦੇਖ ਕੇ ਉਹਦੀ ਸਿਫਤ ਕੀਤੀ। ਅਤੇ ਦੂਜਾ ਆਇਆ ਕਹਿਣ ਲੱਗਾ ਛੱਡ ਪਰਾਂ ਕਾਹਦੀਆਂ ਸਿਫਤਾਂ ਕਰਨਾ, ਦੇਖ ਪੈਦਾ ਕਿੱਥੇ ਹੋਇਆ, ਚਿੱਕੜ ਵਿੱਚ ਪੈਦਾ ਹੋਇਆ। ਕਹਿਣ ਲੱਗਾ ਮੈਂ ਭੁੱਲ ਹੀ ਗਿਆ, ਮੈਨੂੰ ਤਾਂ ਸਿਰਫ ਖੇੜਾ ਦਿਸਦਾ ਸੀ, ਤੂੰ ਆ ਦੱਸਿਆ ਇਹਦਾ ਚਿੱਕੜ ਵੀ ਖੈ। ਹੁਣ ਇੱਕ ਨੂੰ ਚਿੱਕੜ ਦਿਸਦਾ, ਦੂਜੇ ਨੂੰ ਫੁੱਲ ਪਿਆ ਦਿਸਦਾ ਹੈ। ਚਿੱਕੜ ਵਾਲਾ ਆਪਣੀ ਥਾਂ ਖਲੋਤਾ ਹੈ ਅਤੇ ਖੇੜਾ ਵਾਲਾ ਆਪਣੀ ਥਾਂ 'ਤੇ ਖਲੋਤਾ ਹੈ। ਭਾਈ ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਕਿਉਂਕਿ ਮਨ ਰੇ ਕੌਣ ਕੁਮਤ ਹੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਾ ਕੀਨੀ ਰਹਾਓ। ਸ਼ਬਦ ਦਾ ਕੇਂਦਰੀ ਭਾਵ ਇਹ ਡੇਢ ਤੁਕ ਹੈ ਅਤੇ 59 ਦੇ 59 ਸ਼ਬਦ ਗੁਰੂ ਤੇਗ ਬਹਾਦਰ ਜੀ ਦੇ। ਹਰ ਇੱਕ ਪਹਿਲੀਆਂ ਡੇਢ ਤੁਕਾਂ, ਦੋ ਤੁਕਾਂ ਹੀ ਰਹਾਓ ਦੀਆਂ ਤੁਕਾਂ। ਦੇਖੋ ਕੈਸੀ ਤਰਤੀਬ, ਹਰ ਪਹਿਲੀ ਤੁਕ ਹੀ 9 ਸ਼ਬਦਾਂ ਵਿੱਚ, ਰਹਾਓ ਦੀ ਤੁਕ ਹੈ ਜੋ ਸ਼ਬਦ ਦਾ ਤੱਤ ਭਾਵ ਹੈ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਚੰਦਨ ਦਾ ਬ੍ਰਿਕਸ਼ ਹੈ, ਕਿਸੇ ਨੇ ਕਿਹਾ ਚੰਦਨ ਵਿੱਚ ਮਹਿਕ ਬੜੀ ਹੈ, ਅਤੇ ਰੱਬ ਦੀ ਬੰਦਗੀ ਕਰਨ ਵਾਲਿਆਂ ਨੂੰ ਚੰਦਨ ਨਾਲ ਤੁਲਨਾ ਦੇ ਦਿੱਤੀ। ਗੁਰੂ ਤੇਗ ਬਹਾਦਰ ਕਹਿੰਦੇ ਨੇ ਨਿੰਦਿਆ ਮਤ ਕਰ, ਪਰਾਏ ਤਨ ਅਤੇ ਪਰਾਏ ਧਨ ਤੋਂ, ਪਰਾਈ ਨਿੰਦਿਆ ਤੋਂ ਬਚ, ਤੇਰੇ ਅੰਦਰ ਪਰਮਾਤਮਾ ਵਰਤੇਗਾ। ਬਾਣੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਸ ਬੰਦੇ ਨੇ ਦੋ ਗੱਲਾਂ 'ਤੇ ਪਹਿਰਾ ਦੇ ਦਿੱਤਾ, ਪਰ ਧਨ, ਪਰ ਦਾਰਾ, ਪਰ ਹਰੀ, ਤਾਂ ਕਹਿ ਨਿਕਟ ਬਸੈ ਨਰ ਖਰੀ। ਹੁਣ ਚੰਦਨ ਦੇ ਰੁੱਖ ਨੂੰ ਹਜ਼ੂਰ ਨੇ ਸੰਤ ਨਾਲ ਵੀ ਤੁਲਨਾ ਦਿੱਤੀ। ਕਬੀਰ, ਚੰਦਨ ਕਾ ਬਿਰਵਾ ਭੜਾ, ਬੇਡਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇਹ ਵੀ ਕਿਹਾ, ਕਹਿਣ ਲੱਗੇ ਕਬੀਰ ਸੰਤ ਨਾ ਛੱਡੈ ਸੰਤ ਈ, ਜੋ ਕੋਟਕ ਮਿਲੈ ਅਸੰਤ, ਮੈਲਾ ਗਰ ਭੁਯੰਗਮ ਬੇਡਿਆ ਤਾਂ ਸ਼ੀਤਲਤਾ ਨਾ ਤਜੰਤ। ਚੰਦਨ ਦਾ ਰੁੱਖ ਠੰਡਾ ਹੈ, ਉਹਦੀ ਤਸੀਰ ਠੰਡੀ ਏ, ਅਤੇ ਇੰਨੀ ਠੰਡ ਕਿ ਆਪਣੇ ਨੇੜੇ ਜਿਹੜੇ ਰੁੱਖ ਨੇ, ਹਵਾ ਚੱਲਦੀ ਏ, ਆਪਣੀ ਸੁਗੰਧੀ ਉਹਨਾਂ ਵਿੱਚ ਵੀ ਸੰਚਾਰ ਕਰ ਦਿੰਦਾ। ਗੁਣਾਂ ਵਾਲੇ ਨੂੰ ਠੰਡ, ਸੁਗੰਧੀ ਅਤੇ ਸੁਗੰਧੀ ਦਾ ਸੰਚਾਰ ਨਜ਼ਰ ਆਇਆ, ਔਗਣਾਂ ਵਾਲੇ ਨੂੰ ਕੇਵਲ ਸੱਪ ਹੀ ਲਿਪਟੇ ਹੋਏ ਨਜ਼ਰ ਆਏ। ਹੁਣ ਇੱਕ ਚੰਦਨ ਹੈ, ਨਜ਼ਰੀਆ ਆਪਣਾ। ਉਸ ਤੋਂ ਬਾਅਦ ਭਾਈ ਸਾਹਿਬ ਨੇ ਤੀਸਰਾ, ਚੌਥਾ ਪ੍ਰਮਾਣ ਦਿੱਤਾ। ਕਹਿਣ ਲੱਗੇ ਅੰਬ ਦੇ ਰੁੱਖ ਨੂੰ, ਉਹਦੇ ਫਲ ਨੂੰ ਆਪਾਂ ਅੰਮ੍ਰਿਤ ਫਲ ਕਹਿੰਦੇ ਹਾਂ, ਕਈਆਂ ਬਿਮਾਰੀਆਂ ਦਾ ਇਲਾਜ ਕਰਦਾ ਉਹ ਫਲ। ਕਹਿੰਦੇ ਨੇ ਉਹਦੇ ਰਸ ਨੂੰ ਚੂਸ, ਉਹਦੇ ਰਸ ਨੂੰ ਮਾਣ। ਗੁਰਮਤ ਗੁਰੂ ਦੀ ਮਤ ਕਹਿ ਰਹੀ ਹੈ ਕਿ ਉਸ ਅੰਬ ਦੀ ਗੁਠਲੀ ਨੂੰ ਨਾ ਫੋਲ, ਕਿਉਂਕਿ ਅੱਤ ਦੀ ਕੌੜੀ ਹੈ, ਤੇਰਾ ਸੰਬੰਧ ਕੇਵਲ ਰਸ ਤੱਕ ਹੋਣਾ ਚਾਹੀਦਾ, ਭਲਿਆ ਤੂੰ ਗੁਠਲੀ ਵਾਲੇ ਪਾਸੇ ਝਾਤੀ ਕਿਉਂ ਮਾਰ ਲੱਗ ਪੈਣਾ। ਸਤਿਗੁਰੂ ਨੇ ਬਾਣੀ ਵਿੱਚ ਅਤੇ ਭਾਈ ਗੁਰਦਾਸ ਨੇ ਇਹਦੀ ਵਿਆਖਿਆ ਕੀਤੀ ਕਹਿਣ ਲੱਗੇ ਜੈਸੇ ਨੈਣ ਬੈਨ ਪੰਕ ਸੁੰਦਰ ਸਰਬੰਗ ਮੋਰ ਤਾਂ ਕਿ ਪੱਗ ਔਰ ਦੇਖ ਦੁੱਖ ਨਾ ਵਿਚਾਰੀਐ। ਕਹਿਣ ਲੱਗੇ ਇਸ ਤਰ੍ਹਾਂ ਤੂੰ ਕਿਸੇ ਦੇ ਦੁੱਖ ਮਤ ਦੇਖ। ਹਜ਼ੂਰ ਨੇ ਕਿਹਾ ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ ਤੈਸੇ ਗੁਰ ਗਿਆਨ ਦਾਨ ਸਭੂੰ ਤੇ ਮੰਗ ਲੀਜੈ। ਨਿੰਦਿਆ ਸਕਲ ਪੁੱਤ ਬੰਧਨਾ ਸਕਲ ਭੂਤ ਨਿੰਦਾ ਨਾ ਤਕਾਰੀਐ। ਹਜ਼ੂਰ ਕਹਿ ਰਹੇ ਨੇ ਜੇ ਪਰਮਾਤਮਾ ਨੂੰ ਭਜਣਾ ਹੀ ਪਹਿਲੀ ਗੱਲ ਆ ਦੋ ਗੱਲਾਂ 'ਤੇ ਕਾਬੂ ਪਾ, ਇੱਕ ਪਰਾਇਆ ਰੂਪ ਅਤੇ ਦੂਸਰੀ ਪਰਾਈ ਨਿੰਦਿਆ। ਅਤੇ ਜੇ ਸੇਵਾ ਵੀ ਕੀਤੀ, ਸ਼ਬਦ ਦਾ ਜਾਪ ਵੀ ਕੀਤਾ, ਝਾੜੂ ਵੀ ਲਾ ਦਿੱਤਾ, ਲੱਛੇਦਾਰ ਸ਼ਬਦਾਵਲੀ ਵਿੱਚ ਮੈਂ ਭਾਸ਼ਣ ਵੀ ਕਰ ਦਿੱਤਾ, ਪਰ ਜੇ ਮੈਂ ਲੋਕਾਂ ਦੀ ਨਿੰਦਿਆ ਹੀ ਨਹੀਂ ਛੱਡੀ। ਅਤੇ ਗੁਰੂ ਸਾਹਿਬ ਨੇ ਬਾਣੀ 'ਚ ਨਿਰਣਾ ਦਿੱਤਾ, ਕਹਿਣ ਲੱਗੇ ਉਹ ਪੜਾਕੂਆ ਤੈ ਨਰ ਕਿਆ ਪੁਰਾਨ ਸੁਣ ਕੀਨਾ, ਅੰਨ ਪਾਵਨੀ ਭਗਤ ਨਾ ਉਪਜੀ ਭੁੱਖੇ ਦਾਨ ਨਾ ਦੀਨਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁੱਖ 'ਤੇ ਨਹੀਂ ਛੂਟੀ, ਨੇਫਲ ਭਈ ਸਭ ਸੇਵਾ। ਹਜ਼ੂਰ ਕਹਿ ਰਹੇ ਨੇ ਕਿ ਆਪਣੀ ਜ਼ਿੰਦਗੀ ਵਿੱਚ ਪਰਾਈ ਨਿੰਦਿਆ ਪਰ ਤਨ ਨੂੰ ਇਹਦੇ ਤੋਂ ਗੁਰੇਜ਼ ਕਰ, ਅਤੇ ਜੇ ਪਰਮਾਤਮਾ ਨੂੰ ਭਜਣਾ ਚਾਹੁੰਦਾ ਤਾਂ ਫਿਰ ਇਸ ਤਰ੍ਹਾਂ ਭਜ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਤਕੀਨ। ਅੱਜ ਤੱਕ ਜੇ ਵਿਅਰਥ ਚਲਾ ਗਿਆ, ਹੁਣ ਅਗਲਾ ਇੱਕ ਕੰਮ ਕਰ ਲੈ ਕਿ ਕਉ ਨਾਨਕ ਹਰ ਭਜ ਮੰਨਾ ਜੇ ਵਿਦ ਜਲ ਕੋ ਮੀਂਹ। ਫਿਰ ਦੂਸਰਾ ਕੰਮ ਇੱਕ ਹੋਰ ਕਰ ਕਿ ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਨ ਤਜਤਨੀ ਨਿਤ, ਨਾਨਕ ਇਹ ਵਿਦ ਖਰ ਭਜੋ ਇੱਕ ਮਨ ਹੋਏ ਇੱਕ ਚਿੱਤ। ਜੇ ਇੱਕ ਮਨ ਇੱਕ ਚਿੱਤ ਮੱਛੀ ਦੀ ਤਰ੍ਹਾਂ ਕੂਕਰ ਦੀ ਤਰ੍ਹਾਂ ਜਪੇਗਾ ਤਾਂ ਫਿਰ ਕੀ ਹੋਵੇਗਾ, ਰਾਮ ਨਾਮ ਉਰ ਮੈਂ ਗਇਓ ਜਾਂ ਕਹਿ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਆਰੋ ਹੋਏ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਸਮੁੱਚੇ ਵੀਰਾਂ ਦਾ ਕਿ ਜਿਨ੍ਹਾਂ ਨੇ ਵਕਤ ਬਣਾਇਆ ਹੈ। ਹਜ਼ੂਰ ਮਿਹਰ ਕਰਨ ਸਾਨੂੰ ਸਭ ਨੂੰ ਸਮੱਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।